गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु हरगोबिंद साहब जी महाराज के जीवन प्रसंग। आओ उसका अगला हिस्सा सरवण करन की कोशिश करिए जी। 32वां है सिख। गल इं है कि एक दिन उसारी ला के ख्याल आया कि मैं पापी अपना घर बना के उस विच रहण दे लायक हाँ। घर मंदर तो प्यारे लई होण ते मैं सेवक होवां, मैनू तां घर मंदर खुशी नाम की नदर तेरी परिवार दा दान मिले। ज्यों ज्यों प्रेम ने सेवक भाव विच खिचिया ए भोली गया कि मकान रामो ते साईं दास लई बन रहा है। पर ए हो गया कि मकान मीरी पीरी दे मालक खड़क धारी सतगुरु लई बन रहा है। हुण की सी, पासा पलट गया, घर सच्ची मुची गुरु दा मंदर बन गया। भाई जी इस दे कामे ते राखे एओ ही भाव बीबी रामो दे हिरदे विच घट रहा है। वो भी ए उस समझदी है जी को राज तखाण ते मजदूर मालक लई काम करदे हन। इसी तरह असी गुरु मालक लई मिस्त्री दी तरह मकान बनवा रहे हाँ। जदों घर बन गया दोहां जणियां ने डिठा बहुत सुंदर है, प्यारा है, रमणीक है। तद फिर मन नूं पुछण लगे कि की ए साडे लई हो सकदा है। हिरदे ने कहा ये गुरु दा है, गुरु दे जोग है। घर बन चुका सी पर घर दे मालक जी नहीं आए से, सो आपने जंदरा ला दिता। अपने लई एक कच्चा कोठा वेड़े दी खूंजी पवा लिया। अपने नितनेम कथा कीर्तन सत्संग तो जद वेले आना तद मंदर अंदर सतगुर की वरतों का समान ते सजावट का समान तैयार करन विच लग पैना। पहले पहल तां ए गल अंदरे अंदर सी, पर जद मंदर बन के प्रवेश ना होया, बूहे वजे रहन, आपना कच्चे कोठे विच निर्बाह होवे, तद तो सत्संगियां विच टो पैदा होई। अमली नू अमल पछाण दे हन। सत्संगी लख गए के भाई जी ने घर अपने लई नहीं पर गुरु जी लई बनाया है, कि अपने प्रीतम जी नाल लाड कर रहे हन। क्यों ना होवे, भगत जना दा एहो हाल है। भगत जद ये कह सकते हन राज ना चाहूं मुकत ना चाहूं मनप्रीत चरण कमलारे, तद प्यारे दी सेवा दे सामान करने उन्होंने सखणे ज्ञान तो क्यों ना वधीक प्यारे लगन। प्यारे परम परमारथ हे सतगुर चरण विखे दृढ़ ने हे, चरण कमल दी प्रीत प्यारी जिस तो सब कोई देई है वारी। जाप ताप संजम सब देई है, सुरग बैकुंठ मुकत अर्पेई है। भगती एक प्यारी शह है इस तो हेठा होर सबह है। जे तुठे साईं ते देवे मूँह मंगी ता भगते लेवे। देहो दान भगती एक प्यारे बिन भगती सब सुखन खारे। राज फकीरी एक सम होई मुकत अमुक तो फर्क न कोई। तू होवें ते प्यारियें तैनू तैं ते नित प्रत वारियें मैनू। भगत प्रेमी मंग न मंगण मंगण कोलों सदा ही संगण। प्यारा दान भगत दे देंदा भगत होर कुछ नहीं मंगदा। फिर ये है कि इस विच भगतां नूं कुछ माण नहीं आउंदा। वो जानदे हन कि असी प्यारे नूं की दे सकते हाँ, वो की है जो साडा है ते अर्पण कर सकते हाँ। कबीर मेरा मुझ में किछ नहीं जो किछ है सो तेरा। इस करके भगत निर्माण आउंदे हन, आप नूं केवल अपने प्यारे दे दर दा सेवक जानदे हन अर आखदे हन हे दीन दयाल दया सागर मालका प्रतपाल का। कि अर्प देवा शरण तेरी सब खलक संदे खाल का। धरती बनाई सोहणी सागर थली असगाहियां, मैं फुल पाणी अर्प देवा शर्म खावा साईयां। हे शक्तियां दे मालका हे ताकतां दे सोमिया, बल शकत दा तू आप कर हैं की जो मैं है होमया। ए हाथ निर्बल पैर हल्के ताण हीणी दे है, की करे सेवा आप दी ए खे बणी ए खे है। हे दौलतां दे दातिया ने देन दिया ने हारिया, ਕਿ ਮਾਲ ਦੇਵਾਂ ਨਾਉ ਤੈਂ ਪਰ ਤੁਧ ਥੋਂ ਕੀ ਵਾਰਿਆ, ਹਾਂ ਪਾਸ ਮੇਰੇ ਕੱਖ ਨਾ ਲਖ ਦਾਤੜੇ ਨੂੰ ਕੀ ਦਿਆਂ। ਫਿਰ ਦਾਤ ਵਿੱਚੋਂ ਦਿਆਂ ਦਾਤੇ ਭੁੱਲ ਹੈ ਇਹ ਦਾਤਿਆ, ਬਖਸ਼ਣ ਨੂੰ ਕੀ ਅਰਬ ਦੇਵਾਂ ਮੰਗਤਾ ਨਿਤ ਦਾ ਖੜਾ, ਹੇ ਮਾਲਕਾ ਏ ਖਾਲਕਾ ਏ ਪਾਲਕਾ ਤੂੰ ਹੈ ਬੜਾ। ਇਹ ਆਪਣਾ ਜੇ ਆਪ ਮੇਰਾ ਸ਼ਰਨ ਵਿੱਚ ਇਹ ਅਰਪਿਆ, ਪਰ ਹਾਂ ਪ੍ਰਭੂ ਮੈਂ ਬਹੁਤ ਮਾੜਾ ਇਹ ਆਖ ਕੇ ਵੀ ਡਰ ਪਿਆ। ਇਹ ਆਪਣਾ ਜੋ ਆਪ ਹੈ ਇਹ ਵੀ ਤੇ ਤੇਰੀ ਦਾਤ ਹੈ, ਦਾਤ ਦਾਤੇ ਨੂੰ ਦਿਆਂ ਇਹ ਲਜਿਆ ਦੀ ਬਾਤ ਹੈ। ਜਦ ਪ੍ਰੇਮ ਵਿੱਚ ਲੀਨ ਹੁੰਦੇ ਹਨ ਤਦ ਗਾਉਂਦੇ ਹਨ, ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਰਦਾਣਾ, ਕਰ ਮਿਹਰਾਮਤ ਸਾਈਂ ਕਿਰਪਾ ਕੀ ਜੈ ਸਾਮਤ ਦੀ ਜੈ ਆਠ ਪਹਿਰ ਤੁੱਤੇ ਆਈ, ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾਂ ਗੱਜੀਆ ਰੇ ਤੇਰੀ, ਸਭ ਉੱਪਰ ਨਾਨਕ ਕਾ ਠਾਕਰ ਮੈਂ ਜਿਹੀ ਕਣਚੇਰੀ ਰਾਮ। ਭਾਈ ਸੰਤੋਖ ਸਿੰਘ ਜੀ ਇਸ ਪ੍ਰੇਮ ਨੂੰ ਐਂਉਂ ਲਿਖਦੇ ਹਨ, ਅਪਰ ਸਮੱਗਰੀ ਕਰ ਤਿਆਰੀ, ਸਿਮਰਤ ਰਾਖਤ ਸਦਨ ਮਜਾਰੀ, ਬਹੁਤ ਸੁੰਦਰ ਪਰਿਅੰਕ ਬਣਾਏ, ਦੇ ਦਰਬ ਤਿਆਰ ਕਰਵਾਏ, ਹਿਤ ਭੋਜਨ ਕੇ ਸੁੰਦਰ ਅੰਨ, ਆਨ ਤਰੇ ਹੋਏ ਸਿਦਕ ਸੰਪੰਨ, ਜਿਉਂ ਜਿਉਂ ਵਸ ਤਿਆਰ ਕਰ ਜੋਵਤ, ਤਿਉਂ ਤਿਉਂ ਅਧਿਕ ਪ੍ਰੇਮ ਉਰ ਹੋਵਤ, ਦਿਨ ਪ੍ਰਤ ਪ੍ਰੇਮਾ ਤੁਰ ਹੋਏ ਦੰਪਤ, ਗੁਰਬਿਨ ਲਗੈ ਨਾ ਆਛੀ ਸੰਪਤ, ਕਰੈਂ ਪ੍ਰਤੀਖਨ ਕਬ ਗੁਰ ਆਵੇਂ, ਹਮਰੇ ਮਨ ਅਭਿਲਾਖ ਪੁਰਾਵੇਂ, ਗੁਰ ਪ੍ਰਸੰਗ ਕੈ ਆਪਸ ਮਾਹੂ, ਸੁਜਸ ਬਖਾਨਤ ਹਿਰਦੈ ਉਮਾਹੂ, ਬੀਤੇ ਕਿਤਕ ਦਿਵਸ ਇਸ ਭਾਂਤੀ, ਗੁਰੂ ਨਾ ਆਏ ਤਾਪਤ ਛਾਤੀ, ਕਿਆ ਕਾਰਨ ਪਾ ਮਿਲਿਆ ਨਾ ਸੁਆਮੀ, ਚੋਦੈ ਲੋਕਨ ਅੰਤਰ ਜਾਮੀ, ਸ੍ਰੀ ਗੁਰੂ ਹਰਗੋਬਿੰਦ ਮੁਖ ਚੰਦ, ਹਮ ਚਕੋਰ ਕਬ ਦੇਹੇ ਅਨੰਦ, ਸਮ ਸੂਰਜ ਕਬ ਤੇਜ ਦਿਖਾਵੇਂ, ਹਮਰੇ ਹਿਰਦੈ ਕਮਲ ਬਿਕਸਾਵੇਂ, ਚਾਤਰਕ ਸਮ ਦੰਪਤ ਬਿਲ ਪਾਈ, ਸੁਆਂਤ ਬੂਤ ਕਬ ਮਿਲੇ ਗੁਸਾਈ, ਤਰ ਸੁਕਤ ਦੁਰਬਲ ਹਮ ਤੈਸੇ, ਕਬ ਗੁਰ ਮਿਲੇ ਜਲਤ ਜਲ ਜੈਸੇ, ਜਬ ਦੇਖੇ ਜਗ ਪਦ ਅਰਬਿੰਦ, ਤਬ ਹਰਖੇ ਮਨ ਹੋਏ ਮਲਿੰਦ, ਅਜੂ ਨਾ ਆਏ ਹਮ ਨਿਰਭਾਗੇ, ਕਿਦੋਂ ਨਾ ਹਿਰਦੈ ਪ੍ਰੇਮ ਬਹੁ ਜਾਗੇ। ਸੂਰਜ ਪ੍ਰਕਾਸ਼ ਐਸੀ ਪ੍ਰੇਮ ਦੀ ਗਾੜੀ ਖਿੱਚ ਵਾਲੀ ਦਸ਼ਾ ਦੰਪਤੀ ਦੀ ਹੋ ਰਹੀ ਹੈ। ਪਹਿਲੇ ਤਾਂ ਚਾਓ ਭਾਰੀ ਸੇਵਾ ਦਾ ਉਤਸ਼ਾਹ ਸੀ ਕਿ ਗੁਰੂ ਜੀ ਲਈ ਮੰਦਰ ਬਣਾ ਰਹੇ ਹਾਂ, ਜਦ ਹੁਣ ਬਣ ਚੁੱਕਾ ਅਤੇ ਸੱਚ ਸਜਾ ਹੋ ਚੁੱਕਾ ਤਦ ਇਹ ਚਾਹ ਹੈ ਕਿ ਆਪ ਆ ਕੇ ਇੱਥੇ ਬਿਰਾਜਨ। ਹੁਣ ਇਹ ਉਤਕੰਠਾ ਕਿ ਗੁਰੂ ਜੀ ਆਉਣ ਬਹੁਤ ਵੱਧ ਗਈ। ਸ੍ਰੀ ਗੁਰੂ ਜੀ ਦੇ ਸਾਰ ਰੂਪ ਦੇ ਜਾਣੀ ਹੁਣ ਪ੍ਰੇਮ ਦੀਆਂ ਕਾਂਗਾਂ ਵਿੱਚ ਵਹੇ ਚੱਲੇ ਜਾ ਰਹੇ ਹਨ ਕਿ ਕਿਵੇਂ ਪਿਆਰੇ ਸਤਿਗੁਰੂ ਜੀ ਇੱਥੇ ਆ ਕੇ ਬਿਰਾਜਣ। ਦਰਸ਼ਨ ਦੀ ਸਿੱਖ ਪੈਰੋ ਪੈਰ ਵੱਧਦੀ ਹੈ। ਹੋਰ ਖਿੱਚਾਂ ਦਾ ਨਿਯਮ ਹੈ ਕਿ ਜਿਉਂ ਜਿਉਂ ਵਿੱਥ ਘੱਟੇ ਜ਼ੋਰ ਵੱਧਦਾ ਹੈ। ਭਾਈ ਜੀ ਦੀ ਕਥਾ ਵਿੱਚ ਹੁਣ ਨਿਰਹਾ ਬਿਰਹਾ ਹੁੰਦਾ ਹੈ। ਅੱਜ ਕੱਲ੍ਹ ਕਥਾ ਵੀ ਮਾਰੂ ਡਖਣਿਆਂ ਦੀ ਕਰਦੇ ਹਨ। ਸੰਗਤ ਸੁਣਦੀ ਵੈਰਾਗ ਰੂਪ ਹੋ ਜਾਂਦੀ ਹੈ। ਭਾਈ ਢੇਸਾ ਇਹ ਰੰਗ ਵੇਖ ਰਿਹਾ ਹੈ, ਕਥਾ ਸੁਣਦਾ ਅਤੇ ਪੰਗੜਦਾ ਹੈ, ਹਿਰਦਾ ਦਰਵਦਾ ਹੈ ਅਤੇ ਭਾਈ ਜੀ ਦੇ ਹਿਰਦੇ ਵਾਂਗੂ ਆਪ ਪ੍ਰੇਮ ਵਿੱਚ ਜਾਂਦਾ ਹੈ। ਭਾਈ ਜੀ ਦੀ ਵੈਰਾਗ ਦੀ ਦਸ਼ਾ ਬਹੁਤ ਵਧੀ ਹੋਈ ਦੇਖ ਕੇ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਕਿ ਆ ਗਿਆ ਹੋਵੇ ਤਾਂ ਸਤਿਗੁਰਾਂ ਨੂੰ ਚੱਲ ਕੇ ਬਿਨੈ ਕਰੀਏ ਜੋ ਆ ਜਾਣ। ਭਾਈ ਜੀ ਨੇ ਹੱਥ ਜੋੜ ਕੇ ਕਿਹਾ, ਮਿੱਤਰੋ ਸਤਿਗੁਰੂ ਜੀ ਜਾਣੀ ਜਾਣ ਹਨ, ਉਹਨਾਂ ਤੋਂ ਕੁਛ ਗੁੱਝਾ ਨਹੀਂ। ਮਨ ਮਿਲਣਾ ਲੋਚਦਾ ਹੈ, ਲੋਚਾ ਮਿਟ ਨਹੀਂ ਸਕਦੀ, ਕਿਉਂਕਿ ਪ੍ਰੇਮ ਵਸ ਦੀ ਖੇਡ ਨਹੀਂ ਹੈ। ਪਰ ਪਿਆਰੇ ਗੁਰੂ ਦੀ ਰਜ਼ਾ ਜੇ ਬਿਰਹੋਂ ਦੀ ਹੈ ਤਦ ਸਾਡਾ ਧਰਮ ਉਹਨਾਂ ਦੀ ਰਜ਼ਾ ਨੂੰ ਸਿਰ 'ਤੇ ਤਰਨਾ ਹੈ। ਜਦੋਂ ਗੁਰੂ ਜੀ ਯੋਗ ਜਾਣਨਗੇ ਆਪ ਬਾਉਣਗੇ। ਇਸ ਉੱਤਰ ਅੱਗੇ ਸੰਗਤ ਵੀ ਚੁੱਪ ਹੈ। ਰਾਮੋ ਦੀ ਆਪਣੀ ਦਸ਼ਾ ਪਤੀ ਜੀ ਵਰਗੀ ਹੈ। ਪਰ ਇੱਕ ਦਿਨ ਦੀ ਗੱਲ ਹੈ, ਭਾਈ ਜੀ ਸੁੱਤੇ ਪਏ ਹਨ, ਸੁਪਨੇ ਵਿੱਚ ਕੀ ਦੇਖਦੇ ਹਨ ਕਿ ਇੱਕ ਬੜਾ ਭਾਰੀ ਸਮੁੰਦਰ ਹੈ ਔਰ ਉਸ ਦਾ ਜਲ ਮਿੱਠਾ ਹੈ, ਬਹੁਤ ਹੀ ਪਿਆਰਾ ਲੱਗਦਾ ਹੈ। ਸਮੁੰਦਰ ਵਿੱਚੋਂ ਇੱਕ ਬਹੁਤ ਪਿਆਰੀ ਸੂਰਤ ਨਿਕਲੀ ਅਤੇ ਕਹਿਣ ਲੱਗੀ ਕਿ ਸਾਈਂ ਦਾਸ, ਇਸ ਜਲ ਪਰ ਤੂੰ ਬਹੁਤ ਪ੍ਰੇਮਵਾਨ ਹੋਇਆ ਹੈ, ਆਓ ਤੂੰ ਇਸ ਵਿੱਚ ਨਿਵਾਸ ਕਰ ਮੱਛੀ ਸਮਾਨ। ਇਹ ਜਲ ਤੈਨੂੰ ਆਪਣੇ ਵਿੱਚ ਰੱਖੇਗਾ, ਤੈਨੂੰ ਡੋਬੇ ਹਿੱਕੇ ਮਾਰੇਗਾ ਨਹੀਂ। ਭਾਈ ਜੀ ਨੇ ਪ੍ਰਤੀਤ ਕੀਤੀ ਔਰ ਸਮੁੰਦਰ ਵਿੱਚ ਜਾ ਵੜੇ। ਕੀ ਦੇਖਦੇ ਹਨ ਕਿ ਮੱਛੀ ਵਾਂਗੂ ਫਿਰਦੇ ਹਾਂ, ਤਰਦੇ ਹਾਂ, ਡੁਬਕੀਆਂ ਲਾਉਂਦੇ ਹਾਂ, ਅੰਦਰ ਬਾਹਰ ਜਲ ਫਿਰਦਾ ਹੈ, ਪਰ ਨਾ ਤਾਂ ਡੁੱਬਦੇ ਹਾਂ, ਨਾ ਮਰਦੇ ਹਾਂ, ਨਾ ਔਖੇ ਆਉਂਦੇ ਹਾਂ, ਸਗੋਂ ਆਨੰਦ ਪਾ ਰਹੇ ਹਾਂ। ਕੁਛ ਸਮਾਂ ਪਾ ਕੇ ਫਿਰ ਉਸੇ ਸੂਰਤ ਨੇ ਜਲ ਵਿੱਚੋਂ ਪ੍ਰਗਟ ਹੋ ਕੇ ਕਿਹਾ, ਸਾਈਂ ਦਾਸ, ਇਹ ਜਲ ਜੋ ਹੈ ਤੈਨੂੰ ਬਹੁਤ ਪਿਆਰਾ ਹੈ, ਹੁਣ ਤੇਰਾ ਜੀਵਨ ਦਾ ਆਸਰਾ ਇਹੋ ਹੈ, ਤਾਂ ਤੇ ਆਓ ਜੋ ਤੈਨੂੰ ਵੀ ਜਲ ਰੂਪ ਕਰਕੇ ਇਸ ਦੇ ਵਿੱਚ ਰਲਾਏ ਦੇਵੀਏ, ਸੋ ਤੂੰ ਵੀ ਜਲ ਵਿੱਚ ਜਲ ਹੋ ਜਾਵੇਂ। ਇਹ ਸੁਣ ਕੇ ਭਾਈ ਜੀ ਨੇ ਕਿਹਾ, ਜਿਵੇਂ ਜੀ ਹੁਕਮ ਕਰੋ, ਗੁਲਾਮ ਹਾਜ਼ਰ ਹੈ, ਪਰ ਨਾ ਜਲ ਤੋਂ ਬਾਹਰ ਕੱਢਿਓ ਜੇ ਅਤੇ ਨਾ ਜਲ ਬਣਾਇਓ ਜੇ, ਜਲ ਦੇ ਵਿੱਚ ਰੱਖੋ ਅਤੇ ਜਲ ਦੇ ਪਿਆਰੇ ਬਣਾਈ ਰੱਖੋ, ਤੁਮ ਜਲ ਨਿਧ ਹਮੀਨ ਤੁਮਾਰੇ। ਤਾਂ ਉਹ ਸੂਰਤ ਭਲਾ ਹੋਵੇ ਕਹਿ ਕੇ ਲੋਪ ਹੋ ਗਈ। ਫਿਰ ਕੀ ਵੇਖਦੇ ਹਨ ਜੋ ਪਿਆਰੇ ਸਤਿਗੁਰੂ ਜੀ ਬਿਰਾਜ ਰਹੇ ਅਤੇ ਬਿਹਸ ਰਹੇ ਹਨ। ਹੁਣ ਆਪ ਦੀ ਜਾ ਖੁੱਲ ਗਈ। ਇਸ ਵੇਲੇ ਰਾਮੋ ਪਾਸ ਬੈਠੀ ਪਾਠ ਕਰ ਰਹੀ ਸੀ, ਕੇਦਾਰਾ ਛੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਓ, ਪੂਰ ਰਿਹਾ ਸਰਬੱਤਰ ਮੈਂ ਸੋ ਪੁਰਖ ਵਿਦਾਤਾ, ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ, ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘਟ ਘਟ ਨਦਰ ਨਿਹਾਲਿਆ, ਜੋ ਸ਼ਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਭੰਨੈ ਕਾਲਿਆ, ਹਰ ਗੁਣ ਨਿਤ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ, ਨਾਨਕ ਦਾਸ ਤੇਰੀ ਸ਼ਰਣਾਈ ਤੂੰ ਪੂਰਨ ਪੁਰਖ ਵਿਦਾਤਾ, ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਈ, ਮੀਨ ਬਿਛੋਹਾ ਨਾ ਸਹਿ ਜਲ ਬਿਨ ਮਰ ਪਾਈ, ਹਰ ਬਿਨ ਕਿਉਂ ਰਹੀਏ ਦੁੱਖ ਕਿਨ ਸਹੀਏ, ਚਾਤਰਕ ਬੂੰਦ ਪਿਆਸਿਆ ਕਬਰੈਨ ਬਿਹਾਵੈ ਚਕਵੀ ਸੁਖ ਪਾਵੈ ਸੂਰਜ ਕਿਰਨ ਪ੍ਰਗਾਸਿਆ, ਹਰ ਦਰਸ ਮਨ ਲਾਗਾ ਦਿਨ ਸੁਭਾਗਾ ਅੰਧਿਨ ਹਰ ਗੁਣ ਗਾਹੀ, ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ, ਸਾਸ ਬਿਨਾ ਜਿਉਂ ਦੇਹੁਰੀ ਕਤ ਸੋਭਾ ਪਾਵੈ, ਦਰਸ ਬਿਹੂ ਨਾ ਸਾਧ ਜਨ ਖਿਣ ਟਿਕਣ ਨਾ ਆਵੈ, ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਦਿਆ, ਹਰ ਰਸਕ ਬੈਰਾਗੀ ਨਾਮ ਲਿਵਲਾਗੀ ਕਤੋਂ ਨਾ ਜਾਏ ਨਿਖੇਦਿਆ, ਹਰ ਸਿਉਂ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾ ਮਾਵੈ, ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨੈ ਸੰਗ ਸਮਾਵੈ, ਖੋਜਤ ਖੋਜਤ ਪ੍ਰਭ ਮਿਲੇ ਹਰ ਕਰਣਾ ਧਾਰੇ, ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੈ, ਨਹੀਂ ਦੋਖ ਵਿਚਾਰੈ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ, ਭਗਤ ਵਛਲ ਸੁਨ ਅੰਚਲੋ ਗਹਿਆ ਘਟ ਘਟ ਪੂਰ ਸਮਾਨਿਆ, ਸੁਖ ਸਾਗਰੋ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖਾਰੇ, ਕਰ ਗੈ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਉਰਹਾਰੇ। ਇਹ ਸ਼ਬਦ ਆਪਨੇ ਬਹੁਤ ਹੀ ਪਿਆਰ ਨਾਲ ਸੁਣਿਆ। ਭੋਗ ਪਾ ਕੇ ਰਾਮੋ ਨੇ ਕਿਹਾ, ਪਤੀ ਜੀ, ਆਪ ਦੀ ਆਗਿਆ ਮੇਰੇ ਸੀਸ ਪਰ ਹੈ, ਪਰ ਜੇ ਆਪ ਜੋਗ ਜਾਣੋ ਤਦ ਸਤਿਗੁਰਾਂ ਜੋਗ ਇੱਕ ਪੱਤਰਿਕਾ ਪਾਓ, ਜਿਕੁਰ ਪੰਜਵੇਂ ਸਤਿਗੁਰਾਂ ਨੇ ਲਾਹੌਰ ਤੋਂ ਪਿਆਰੇ ਜੀ ਨੂੰ ਮਿਲਣ ਦੀ ਲੋਚਾ ਦਾ ਸ਼ਬਦ ਲਿਖਿਆ ਸੀ। ਸਾਈਂ ਦਾਸ, ਹੇ ਗੁਰੂ ਸਵਾਰੀਏ, ਅਸੀਂ ਜੀਵ ਸਤਿਗੁਰਾਂ ਦੀ ਬਰਾਬਰੀ ਕਿਕੋਂ ਕਰ ਸਕਦੇ ਹਾਂ? ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸ਼ਾਹਜ਼ਾਦੇ ਨੇ ਪਿਤਾ ਪਾਤਸ਼ਾਹ ਨੂੰ ਪਾਤੀ ਭੇਜ ਦਿੱਤੀ ਤਦ ਬਣਾਈ, ਅਸੀਂ ਹੋਏ ਸਿੱਖ ਦਾਸ ਤੇ ਦਾਸ ਵੀ ਉਹ ਜੋ ਅਜੇ ਜੋਗ ਨਹੀਂ ਹੋਏ, ਅਸੀਂ ਪੱਤਰ ਲਿਖੀਏ, ਇਹ ਬੇਅਦਬੀ ਹੈ। ਰਾਮੋ ਨੇ ਕਿਹਾ, ਸਤਿਗੁਰੂ ਜੀ ਨੇ ਸਿੱਖਾਂ ਦਾ ਦਰਜਾ ਤਾਂ ਬਹੁਤ ਉੱਚਾ ਲਿਖਿਆ ਹੈ, ਉਹ ਤਾਂ ਗੁਰੂ ਨੂੰ ਅਤ ਪਿਆਰੇ ਹਨ। ਭਾਈ, ਇਹ ਗੁਰੂ ਦੀ ਆਪਣੀ ਮਿਹਰ ਹੈ। ਇਹ ਕਹਿ ਭਾਈ ਜੀ ਨੇ ਫਿਰ ਆਪਣਾ ਸੁਪਨਾ ਸੁਣਾਇਆ। ਰਾਮੋ ਸੁਣ ਕੇ ਹੱਸ ਪਈ ਅਤੇ ਕਹਿਣ ਲੱਗੀ, ਪਤੀ ਜੀ, ਗੁਰੂ ਜੀ ਨੇ ਕਿਹੜੀ ਸਹਾਇਤਾ ਕੀਤੀ? ਜੇ ਆਪ ਪਾਣੀ ਬਣਨਾ ਮੰਨ ਲੈਂਦੇ ਤਾਂ ਕੀ ਬਣਦਾ? ਬਹੁਤ ਹੀ ਭਲਾ ਹੋਇਆ ਜੋ ਤੁਸੀਂ ਮੱਛਲੀ ਬਣਨ ਨਾਲ ਵਧੀਕ ਪਿਆਰ ਕੀਤਾ। ਭਾਵੇਂ ਆਪ ਸਾਰੀ ਗੱਲ ਦੇ ਜਾਣੀ ਜਾਣ ਅਤੇ ਵਰਤੋਂ ਵਾਲੇ ਹੋ, ਪਰ ਮੁਕਤ ਬਪੜੀ ਵੀ ਗਿਆਨੀ ਤਿਆਗੇ ਵਾਲਾ ਕਾਰਜ ਆਪ ਤੋਂ ਗੁਰੂ ਜੀ ਨੇ ਕਰਵਾਇਆ ਹੈ। ਗੁਰੂ ਜੀ ਧੰਨ ਹਨ। ਫਿਰ ਭਾਈ ਜੀ ਨੇ ਦੱਸਿਆ ਕਿ ਸੁਪਨੇ ਦੇ ਅੰਤ ਪਰ ਗੁਰੂ ਜੀ ਦੇ ਬਹਿਸ ਦੇ ਚਿਹਰੇ ਦੇ ਦਰਸ਼ਨ ਹੋਏ ਹਨ। ਰਾਮੋ, ਪ੍ਰਾਣਨਾਥ ਜੀ ਸਤਿਗੁਰੂ ਜੀ ਜੀਉ ਦੀ ਜਾਣਨਹਾਰ ਹਨ, ਆਉਣਗੇ ਅਰ ਕਿਰਪਾ ਕਰਨਗੇ। ਅਸੀਂ ਬੜੇ ਹੀ ਨੀਵੇਂ ਹਾਂ, ਧਰਤੀ ਵਾਂਗੂ ਅਤੇ ਕਲਰਾਏ ਥਾਂ ਵਾਂਗੂ ਹਾਂ, ਪਰ ਗੁਰੂ ਬਦਲ ਦੀ ਨਿਆਈ ਸਾਰੇ ਇੱਕ ਸਾਰ ਵਸ ਜਾਂਦਾ ਹੈ। ਇੱਧਰ ਪ੍ਰੇਮ ਦੀ ਇਹ ਦਸ਼ਾ ਹੈ। ਉੱਧਰ ਇੱਕ ਦਿਨ ਸਤਿਗੁਰਾਂ ਨੇ ਦਮੋਦਰੀ ਜੀ ਨੂੰ ਕਿਹਾ, ਹੇ ਪ੍ਰੀਏ, ਆਪ ਦੀ ਭੈਣ ਅਤੇ ਤਿਸ ਦੇ ਪ੍ਰਾਣ ਪਿਆਰੇ ਜੀ ਨੇ ਮੰਦਰ ਬਣਾਇਆ ਹੈ ਔਰ ਬਣਵਾ ਕੇ ਬੰਦ ਕਰ ਦਿੱਤਾ ਹੈ, ਅਤੇ ਪ੍ਰੇਮ ਵਿੱਚ ਬੇਬਲ ਹੋ ਰਹੇ ਹਨ ਅਤੇ ਉਡੀਕ ਰਹੇ ਹਨ ਕਿ ਅਸੀਂ ਉਸ ਘਰ ਵਿੱਚ ਚੱਲ ਕੇ ਵਸੀਏ, ਦੱਸੋ ਤੁਹਾਡੀ ਕੀ ਮਰਜ਼ੀ ਹੈ। ਦਮੋਦਰੀ ਬੋਲੀ, ਹੇ ਕਿਰਪਾਲੂ ਜੀ, ਆਪ ਦਾ ਬਿਰਦ ਭਗਤ ਵਛਲ ਹੈ ਔਰ ਮੇਰਾ ਜੀਜਾ ਜੀ ਅਤੇ ਭੈਣ ਜੀ ਆਪ ਦੇ ਚਰਨ ਕਮਲਾਂ ਦੇ ਭੋਰੇ ਹਨ, ਆਪ ਕਿਰਪਾ ਕਰਕੇ ਉਹਨਾਂ ਦੇ ਮਨੋਰਥ ਪੂਰਨ ਕਰੀਏ। ਇਹ ਆਪ ਦੀ ਕਿਰਪਾਲਤਾ ਹੈ, ਸਾਕਾਦਾਰੀ ਵੀ ਹੈ ਔਰ ਬਹੁਤ ਹੀ ਪਿਆਰ ਦਾ ਸਾਕ ਹੈ, ਪਰ ਉਹਨਾਂ ਦੇ ਹਿਰਦੇ ਵਿੱਚ ਤਾਂ ਅਨਿੰਨ ਸਿੱਖੀ ਭਾਵ ਹੈ, ਸਾਕਾਦਾਰੀ ਦਾ ਮਾਨ ਹੰਕਾਰ ਰਤੀ ਜਿੰਨਾ ਵੀ ਨਹੀਂ ਹੈ। ਗੁਰੂ ਜੀ ਨੇ ਕਿਹਾ ਕਿ ਅੱਛਾ, ਫਿਰ ਤੁਸੀਂ ਤਾਂ ਤਿਆਰੀ ਤੁਰੰਤ ਹੀ ਕਰੋ, ਅਤੇ ਅਸਾਂ ਨੂੰ ਇੱਕ ਹੋਰ ਖਿੱਚ ਲੱਗ ਰਹੀ ਹੈ, ਮਾਤਾ ਜੀ ਨਾਲ ਸਲਾਹ ਕਰ ਲਵੀ। ਫਿਰ ਆਪਨੇ ਮਾਤਾ ਜੀ ਪਾਸ ਜਾ ਕੇ ਸਾਈਂ ਦਾਸ ਦਾ ਹਾਲ ਸੁਣਾਇਆ ਔਰ ਨਾਲ ਦੱਸਿਆ ਕਿ ਨਾਨਕ ਮਤੇ ਜੋ ਆਦਿ ਸਤਿਗੁਰਾਂ ਦਾ ਗੁਰਦੁਆਰਾ ਹੈ, ਉਹ ਸਾਡੇ ਸਿੱਖ ਸਾਧੂ ਪਾਸੋਂ ਸਿੱਧਾਂ ਨੇ ਖੋਹ ਲਿੱਤਾ ਹੈ ਔਰ ਬੇਅਦ ਵੀ ਕਰ ਰਹੇ ਹਨ, ਅਤੇ ਉਹ ਸਿੱਖ ਸਾਧੂ ਬਹੁਤ ਵਿਆਕਲ ਦਿਨ ਰਾਤ ਬਿਨੈ ਕਰ ਰਿਹਾ ਹੈ ਕਿ ਸਤਿਗੁਰਾਂ ਦਾ ਗੁਰਧਾਮ ਉਹਨਾਂ ਤੋਂ ਲੈ ਕੇ ਪਵਿੱਤਰਤਾ ਵਿੱਚ ਕਾਇਮ ਰੱਖਿਆ ਜਾਵੇ। ਦੁਵੱਲੀ ਖਿੱਚ ਡਾਢੇ ਪ੍ਰੇਮ ਦੀ ਹੈ, ਤੁਸੀਂ ਆ ਗਿਆ ਕਰੋ, ਕਿਸ ਪਾਸੇ ਚਲੀਏ। ਸ਼ੁਭ ਮਤ ਵਾਲੀ ਮਾਤਾ ਜੀ ਨੇ ਕਿਹਾ ਕਿ ਆਪ ਜਗਤ ਗੁਰੂ ਹੋ ਅਤੇ ਜਾਣੀ ਜਾਣ ਹੋ, ਜਿਸ ਪਾਸੇ ਗਏ ਬਿਨਾਂ ਹਰਜ ਵਿਸ਼ੇਸ਼ ਹੁੰਦਾ ਹੋਵੇ ਉੱਧਰ ਪਹਿਲੇ ਜਾਣਾ ਚਾਹੀਦਾ ਹੈ। ਨਾਨਕ ਮਤੇ ਆਪ ਤੋਂ ਬਿਨਾਂ ਕਾਰਜ ਸਰਨਾ ਨਹੀਂ ਹੈ, ਜਗ੍ਹਾ ਦੂਰ ਹੈ, ਭਾਵੇਂ ਮੈਂ ਸਮੇਤ ਸੰਗਤਾਂ ਨੇ ਵਿਛੋੜਾ ਨਹੀਂ ਸਾਰ ਸਕਣਾ, ਪਰ ਜੋ ਭਗਤ ਨੂੰ ਭੀੜ ਪਈ ਹੈ ਉਸ ਨੂੰ ਬਹੁਣਾ ਵੀ ਆਪ ਦਾ ਹੀ ਬਿਰਦ ਹੈ। ਇੱਧਰ ਸਾਈਂ ਦਾਸ ਜੀ ਵੀ ਪੂਰਨ ਸਿੱਖ ਹਨ, ਉਹਨਾਂ ਦੇ ਪ੍ਰੇਮ ਦੀ ਲਾਜ ਪਾਲਣੀ ਵੀ ਆਪ ਦਾ ਬਿਰਦ ਹੈ। ਤਦ ਸ੍ਰੀ ਗੁਰੂ ਜੀ ਬੋਲੇ ਕਿ ਐਂ ਕਰੀਏ, ਤੁਸੀਂ ਤਾਂ ਪਰਿਵਾਰ ਸਮੇਤ ਡਰੋਲੀ ਚੱਲੋ ਅਤੇ ਸਾਈਂ ਦਾਸ ਜੀ ਅਤੇ ਰਾਮੂ ਨੂੰ ਪਿਆਰ ਧੀਰਜ ਦਿਲਾਸਾ ਦਿਓ, ਅਤੇ ਅਸੀਂ ਨਾਨਕ ਮਤੇ ਚੱਲਦੇ ਹਾਂ, ਉੱਥੋਂ ਕਾਰਜ ਰਾਸ ਕਰਕੇ ਫਿਰ ਕੁਛ ਚਿਰ ਨੂੰ ਅਸੀਂ ਡਰੋਲੀ ਆ ਆਪਣਾਂਗੇ, ਇਉਂ ਦੋਨੋਂ ਕਾਰਜ ਠੀਕ ਹੋ ਜਾਣਗੇ। ਮਾਤਾ ਜੀ ਇਸ ਗੱਲ ਪਰ ਬੜੇ ਪ੍ਰਸੰਨ ਹੋਏ ਅਤੇ ਦੀਨਾਂ ਦੇ ਨਾਥ ਸਤਿਗੁਰੂ ਜੀ ਨੇ ਦੀਵਾਨ ਵਿੱਚ ਜਾ ਕੇ ਭਾਈ ਬੁੱਢਾ ਅਤੇ ਭਾਈ ਗੁਰਦਾਸ ਜੀ ਆਦਿਕਾਂ ਨੂੰ ਆਪਣਾ ਮੰਤਵ ਦੱਸਿਆ, ਜਿਸ ਪਰ 25 ਸੂਰਮੇ ਤਾਂ ਮਾਤਾ ਜੀ ਅਤੇ ਪਰਿਵਾਰ ਨਾਲ ਡਰੋਲੀ ਜਾਣ ਵਾਸਤੇ ਚੁਣੇ ਗਏ। ਭਾਈ ਬੁੱਢਾ ਅਤੇ ਭਾਈ ਗੁਰਦਾਸ ਜੀ ਸ੍ਰੀ ਦਰਬਾਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਦੀ ਸੇਵਾ ਵਾਸਤੇ ਕੁਛ ਸੂਰਮਿਆਂ ਅਤੇ ਸੰਗਤ ਸਮੇਤ ਛੱਡੇ ਗਏ। ਕੁਛ ਸੈਨਾ ਸਤਿਗੁਰਾਂ ਨੇ ਨਾਲ ਲਿੱਤੀ ਅਤੇ ਬਾਕੀ ਦੀ ਸੈਨਾ ਕਰਤਾਰਪੁਰੇ ਛੱਡਣ ਦਾ ਮਤਾ ਦ੍ਰਿੜ ਕੀਤਾ। ਅਗਲੀ ਭਲਕ ਮਾਤਾ ਜੀ ਸਾਰੇ ਪਰਿਵਾਰ ਸਮੇਤ ਡਰੋਲੀ ਨੂੰ ਟੁਰ ਗਏ। ਸ੍ਰੀ ਗੁਰੂ ਜੀ ਨੇ ਆਪਣੀ ਤਿਆਰੀ ਨਾਨਕ ਮਤੇ ਦੀ ਆਰੰਭ ਦਿੱਤੀ। 33ਵਾਂ ਹੈ ਗੁਰੂ ਪਰਿਵਾਰ ਡਰੋਲੀ। ਪ੍ਰੇਮ ਮਗਨ ਦੋਨੋਂ ਪਏ, ਰਹੀ ਨਾ ਦੇਹ ਸੰਵਾਰ। ਰਾਮੋ ਅਤੇ ਸਾਈਂ ਦਾਸ ਜੀ ਦੀ ਪਿਆਰ ਖਿੱਚ ਵਰਣਨ ਕਰਦੇ ਪੁਰਾਣੇ ਲੇਖਕ ਲਿਖਦੇ ਹਨ, ਇਸ ਹਾਲ ਵਿੱਚ ਅਪੜ ਚੁੱਕੇ ਹਨ ਪਰ ਅਜੇ ਕੋਈ ਸੰਦੇਸ਼ਾ ਸੁੰਦਕ ਨਹੀਂ ਆਉਂਦੀ ਕਿ ਪਿਆਰੇ ਜੀ ਕਦ ਦਰਸ਼ਨ ਦਿੰਦੇ ਹਨ। ਭਾਈ ਜੀ ਦਾ ਸਤਸੰਗਤ ਦਾ ਪ੍ਰੇਮ ਇਸ ਹਾਲ ਵਿੱਚ ਜਾਰੀ ਹੈ। ਅੰਮ੍ਰਿਤ ਵੇਲੇ ਜਦ 5 ਘੜੀ ਰਾਤ ਰਹਿੰਦੀ ਹੈ ਤਾਂ ਦੀਵਾਨ ਵਿੱਚ ਵੀ ਅਪੜ ਜਾਂਦੇ ਹਨ, ਪਰ ਕਥਾ ਵਾਰਤਾ ਬਚਨ ਬਿਲਾਸ ਵੱਲੋਂ ਚੁੱਪ ਰਹਿੰਦੇ ਹਨ। ਪ੍ਰਸ਼ਾਦ ਵੀ ਅੱਗੇ ਤੋਂ ਅਲਪ ਹੋ ਗਿਆ ਹੈ, ਨੀਂਦ ਵੀ ਘੱਟ ਗਈ ਹੈ। ਸਿਮਰਨ ਦਾ ਪ੍ਰਵਾਹ ਨਦੀ ਦੇ ਰੋਹ ਵਾਂਗੂ ਚੱਲਦਾ ਹੈ। ਸੁਰਤ ਸੁਖੀ ਹੈ ਪਰ ਧਿਆਨ ਪ੍ਰੀਤਮ ਵਿੱਚ ਮਗਨ ਹੈ, ਔਰ ਉੱਚੇ ਮਨ ਕਿਸੇ ਲਹਿਰ ਵਿੱਚ ਝੂਲਦੇ ਮਸ ਜੇ ਰਹਿੰਦੇ ਹਨ। ਇਹੋ ਹਾਲ ਰਾਮੋ ਦਾ ਹੈ। ਇੱਕ ਦਿਨ ਅਚਾਨਕ ਕਿਸੇ ਪਿਆਰੇ ਨੇ ਆ ਕੇ ਕਿਹਾ, ਭਾਈ ਸਾਹਿਬ ਜੀ, ਇੱਕ ਸਿੱਖ ਮੇਵੜਾ ਆਇਆ ਹੈ, ਉਹ ਇਹ ਸੁਧ ਲਿਆਇਆ ਹੈ ਕਿ ਸ੍ਰੀ ਗੁਰੂ ਜੀ ਦੀ ਪਰਮ ਪਾਵਨ ਮਾਤਾ ਜੀ ਅਤੇ ਬੀਬੀ ਰਾਮੋ ਦੀ ਭੈਣ ਦਮੋਦਰੀ ਜੀ ਅਤੇ ਹੋਰ ਪਰਿਵਾਰ ਆਪ ਦੇ ਗ੍ਰਹਿ ਆ ਰਹੇ ਹਨ। ਮੈਂ ਪਹਿਲੋਂ ਖਬਰ ਦੇਣ ਲਈ ਆਇਆ ਹਾਂ। ਇਹ ਗੱਲ ਸੁਣ ਕੇ ਦੋਵੇਂ ਜਣੇ ਚੁੱਪ ਅਤੇ ਚੁੱਪ ਵਿੱਚ ਨੈਣ ਬੰਨ੍ਹ ਅਤੇ ਕੁਛ ਬੇਸੋਝੇ ਹੋ ਗਏ। ਕੁਛ ਸਮੇਂ ਮਗਰੋਂ ਭਾਈ ਜੀ ਦੇ ਨੈਣ ਖੁੱਲ੍ਹੇ ਤਾਂ ਇੱਧਰ ਉੱਧਰ ਤੱਕਣ ਲੱਗ ਪਏ, ਜਿਵੇਂ ਨੀਂਹ ਬਾਵਰੇ ਹੁੰਦੇ ਹਨ। ਪ੍ਰੇਮੀ ਨੇ ਫਿਰ ਖਬਰ ਸੁਣਾਈ ਕਿ ਜੀ, ਬਾਹਰ ਮੇਵੜਾ ਖੜ੍ਹਾ ਹੈ। ਸਾਈਂ ਦਾਸ ਜੀ ਬੜੇ ਜ਼ੋਰ ਨਾਲ ਸੁਰਜੀਤ ਹੋ ਕੇ ਬੋਲੇ, ਕੌਣ ਹੈ? ਸਿੱਖ ਜੀ, ਮੇਵੜਾ। ਸਾਈਂ ਦਾਸ, ਮੇਵੜਾ ਕਿੱਥੋਂ ਆਇਆ ਹੈ? ਸਿੱਖ, ਗੁਰੂ ਪਰਿਵਾਰ ਆ ਰਿਹਾ ਹੈ। ਸਾਈਂ ਦਾਸ, ਗੁਰੂ ਪਰਿਵਾਰ ਆ ਰਿਹਾ ਹੈ? ਗੁਰੂ ਪਰਿਵਾਰ, ਗੁਰੂ ਆ ਗਿਆ ਹੈ, ਮੰਦਰ ਵੱਲੇ ਗਿਆ ਹੈ, ਰੌਣਕਾਂ ਮੰਗਲ ਹੋ ਰਹੇ ਹਨ, ਹੈਂ? ਮੰਦ ਭਾਗੀ ਤੇਰੇ ਦਰਸ਼ਨ ਨਾ ਹੈ। ਸਿੱਖ ਨੇ ਫਿਰ ਚਰਨ ਦਬਾਏ, ਹੱਥਾਂ ਦੀਆਂ ਤਲੀਆਂ ਝੱਸੀਆਂ ਅਤੇ ਪਿਆਰ ਨਾਲ ਫਿਰ ਸੁਨੇਹਾ ਦਿੱਤਾ, ਤਾਂ ਸੁਰਤ ਆਈ। ਨੈਣ ਖੋਲ੍ਹ ਕੇ ਤੱਕੇ, ਉੱਠੇ ਅਤੇ ਫਿਰ ਬੈਠ ਗਏ। ਸਿੱਖ ਨੇ ਜਲ ਛਕਾਇਆ ਅਤੇ ਫਿਰ ਸੁਨੇਹਾ ਦਿੱਤਾ। ਫਿਰ ਆਪ ਸੁੱਤੇ ਹੋਏ ਵਾਂਗੂ ਜੋ ਨਵਾਂ ਜਾਗੇ ਬੋਲੇ, ਹੈਂ, ਆ ਗਏ ਹਨ? ਸਿੱਖ ਜੀ, ਪਰਿਵਾਰ ਆ ਗਿਆ ਹੈ, ਗੁਰੂ ਪਰਿਵਾਰ। ਸਾਈਂ ਦਾਸ, ਗੁਰੂ ਜੀ, ਗੁਰੂ ਜੀ, ਹਾਂ, ਪਰਿਵਾਰ ਆ ਗਿਆ ਹੈ। ਸਿੱਖ ਜੀ, ਹਾਂ, ਪਰਿਵਾਰ ਆਇਆ ਹੈ, ਗੁਰੂ ਜੀ ਫਿਰ ਆਉਣਗੇ। ਹੁਣ ਹੋਸ਼ ਫਿਰ ਆਈ, ਨੈਣ ਪਰ ਆਏ, ਹਾਂ, ਗੁਰੂ ਜੀ ਅਜੇ ਨਹੀਂ ਆਏ, ਆ ਗਿਆ ਹੈ ਪਰਿਵਾਰ, ਪਰਿਵਾਰ ਆ ਗਿਆ ਹੈ। ਸਿੱਖ, ਮਾਤਾ ਗੰਗਾ ਜੀ ਆਏ ਹਨ। ਹੁਣ ਸਾਈਂ ਦਾਸ ਬਾਹਰ ਆਇਆ, ਮਗਰੇ ਰਾਮੋ ਆਈ, ਨਗਰ ਦੇ ਪ੍ਰੇਮੀ ਇਕੱਠੇ ਹੋ ਗਏ। ਰਾਮੋ ਤਾਂ ਮੇਵੜੇ ਦੇ ਨਾਲ ਸਹੇਲੀਆਂ ਸਤਸੰਗਣਾ ਸਮੇਤ ਅਗਵਾਨੀ ਨੂੰ ਚਲੀ, ਅਤੇ ਸਾਈਂ ਦਾਸ ਜੀ ਨੇ ਨਵੇਂ ਬੰਦ ਘਰ ਦਾ ਜੰਦਰਾ ਖੋਲ੍ਹਿਆ। ਘਰ ਵਿੱਚ ਪਲੰਘ ਰੱਖੇ ਹੋਏ ਸੇ, ਝਾੜੂ ਰੋਜ਼ ਦਿੱਤਾ ਜਾਂਦਾ ਸੀ, ਧੂਪ ਰੋਜ਼ ਧੁਖਦਾ ਸੀ। ਹੁਣ ਆਪ ਨੇ ਛੇਤੀ ਨਾਲ ਪਲੰਘ ਢਹਾਏ, ਵਿਛਾਈਆਂ ਕਰਵਾਈਆਂ, ਅਤੇ ਇੱਕ ਪ੍ਰੇਮੀ ਨੂੰ ਪ੍ਰਸ਼ਾਦ ਤਿਆਰ ਕਰਨ ਲਈ ਲਾਇਆ, ਇੱਕ ਨੂੰ ਕੜਾਹ ਪ੍ਰਸ਼ਾਦ 'ਤੇ ਲਾਇਆ, ਅਤੇ ਸਹਿਜੇ ਸਹਿਜੇ ਆਪ ਵੀ ਅਗਵਾਨੀ ਨੂੰ ਤੁਰ ਪਏ। ਸਰੀਰ ਅੱਗੇ ਤੋਂ ਲਿੱਸਾ ਹੈ ਅਤੇ ਕਦਮਾਂ ਵਿੱਚ ਫੁਰਤੀ ਕੱਸੀ ਹੈ। ਥੋੜ੍ਹੇ ਹੀ ਕਦਮ ਆਏ ਸਨ ਕਿ ਸੰਗਤ ਸਮੇਤ ਸਾਰੇ ਆ ਪਹੁੰਚੇ। ਬੜੇ ਸਤਿਕਾਰ ਅਤੇ ਪਿਆਰ ਨਾਲ ਰੱਥਾਂ ਤੋਂ ਵੱਡੇ ਮਾਤਾ ਜੀ ਅਤੇ ਸਾਰੇ ਪਰਿਵਾਰ ਨੂੰ ਉਤਾਰਿਆ, ਅਤੇ ਸਾਰੀ ਸੰਗਤ ਨੇ ਉਹਨਾਂ ਨੂੰ ਮੱਥਾ ਟੇਕਿਆ। ਰਾਮੋ ਮਾਤਾ ਗੰਗਾ ਜੀ ਨੂੰ ਅਤੇ ਭੈਣ ਨੂੰ ਨਾਲ ਲੈ ਕੇ ਟੁਰੀ। ਘਰ ਦੇ ਅੱਗੇ ਪਹੁੰਚੇ ਤਾਂ ਸਾਈਂ ਦਾਸ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਸੀਸ ਧਰਤੀ 'ਤੇ ਰੱਖੇ। ਫਿਰ ਰਾਮੋ ਨੇ ਆਪ ਹੱਥ ਜੋੜ ਕੇ ਦਲੀਜਾਂ ਨਾਲ ਖੜੋ ਗਏ, ਅਤੇ ਮਾਤਾ ਜੀ ਨੇ ਪਰਿਵਾਰ ਸਮੇਤ ਧੰਨ ਗੁਰੂ ਨਾਨਕ ਉਚਾਰ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਜਾ ਕੇ ਪਲੰਘ 'ਤੇ ਬਿਰਾਜੇ। ਕੜਾਹ ਪ੍ਰਸ਼ਾਦ ਤਿਆਰ ਹੋ ਗਿਆ ਸੀ। ਚੌਂਕੀ ਡਾਹ ਕੇ ਪ੍ਰਸ਼ਾਦ ਧਰਿਆ ਅਤੇ ਆਪ ਚਰਨਾਂ ਵਿੱਚ ਬਹਿ ਗਿਆ। ਮਾਤਾ ਜੀ ਉਸ ਦੇ ਉਨੋਂ ਕੰਨ ਛਾਏ, ਭਰ ਰਹੇ ਨੇਤਰਾਂ ਅਤੇ ਪ੍ਰੇਮ ਦੀ ਉਮੜ ਨੂੰ ਵੇਖ ਕੇ ਆਪ ਨੈਣ ਭਰ ਰਹੇ ਸਨ। ਪਲੰਘ ਤੋਂ ਉੱਠੇ ਅਤੇ ਸਾਈਂ ਦਾਸ ਦੇ ਸਿਰ 'ਤੇ ਪਿਆਰ ਦੇ ਕੇ ਉਠਾ ਲਿਆ ਅਤੇ ਕਿਹਾ, ਹੇ ਸਾਈਂ ਦਾਸ, ਗੁਰੂ ਸਵਾਰੇ ਤੀਰ ਤਾਰੋ, ਤਾਰਨ ਤਾਰਨ ਗੁਰੂ ਹੁਣ ਆ ਰਹੇ ਹਨ। ਗੁਰਧਾਮ ਦੀ ਬੇਅਦਬੀ ਦੇ ਕਾਰਨ ਗੁਰੂ ਜੀ ਅਲਮਸਤ ਸਾਧ ਅਨਿੰਦ ਸਿੱਖ ਦੀ ਪੀੜਾ ਹਰਨ ਵਾਸਤੇ ਨਾਨਕ ਮਤੇ ਗਏ ਹਨ, ਉੱਥੋਂ ਹੋ ਕੇ ਸਿੱਧੇ ਇੱਥੇ ਆਉਣਗੇ। ਇਸ ਤਰ੍ਹਾਂ ਦੇ ਧੀਰੇ ਦੇ ਵਾਕ ਕਹਿ ਕੇ ਮਾਤਾ ਜੀ ਨੇ ਉੱਠ ਕੇ ਵਾਹਿਗੁਰੂ ਜੀ ਅਤੇ ਛਿਆਂ ਗੁਰਾਂ ਦੇ ਧਿਆਨ ਦੀ ਆਰਾਧਨਾ ਕਰਕੇ ਅਰਦਾਸਾ ਸੋਧਿਆ ਅਤੇ ਕੜਾਹ ਪ੍ਰਸ਼ਾਦ ਵੰਡਣ ਦੀ ਆਗਿਆ ਕੀਤੀ। ਜਦ ਪ੍ਰਸ਼ਾਦ ਵਰਤ ਚੁੱਕਾ ਤਾਂ ਸਾਰੀ ਨਗਰੀ ਦੀ ਸੰਗਤ ਵਿਦਾ ਕੀਤੀ। ਕੁਛ ਮਾਈਆਂ ਅਤੇ ਸਿੱਖ ਸੇਵਾ ਵਾਸਤੇ ਰਹਿ ਗਏ। ਸਾਈਂ ਦਾਸ ਜੀ ਨੇ ਹੁਣ ਬਾਹਰ ਜਾ ਕੇ ਨਾਲ ਆਏ ਯੋਧਿਆਂ, ਸੇਵਾ ਵਾਲਿਆਂ, ਸਵਾਰੀਆਂ ਅਤੇ ਸਵਾਰੀਆਂ ਦੇ ਟਹਿਲੀਆਂ ਦੇ ਰਹਿਣ ਦਾ, ਭੋਜਨ ਦਾ, ਘਾਹ ਪੱਠੇ ਦਾ ਸਾਰਾ ਪ੍ਰਬੰਧ ਕੀਤਾ ਅਤੇ ਪਿੰਡ ਦੇ ਪਿਆਰ ਵਾਲੇ ਸਿੱਖਾਂ ਨੂੰ ਸੇਵਾ ਵੰਡ ਦਿੱਤੀ। ਇਹਨੇ ਨੂੰ ਪ੍ਰਸ਼ਾਦ ਤਿਆਰ ਹੋ ਗਿਆ ਸੀ। ਭਾਈ ਜੀ ਅਤੇ ਰਾਮੋ ਨੇ ਬੜੇ ਆਦਰ ਨਾਲ ਪ੍ਰਸ਼ਾਦ ਛਕਾਇਆ, ਫਿਰ ਥੋੜ੍ਹਾ ਜਿਹਾ ਆਪ ਛਕਿਆ। ਰੁੱਤ ਉਨਾਲੇ ਦੀ ਸੀ, ਸਾਰੇ ਜਣੇ ਬਿਰਾਜ ਗਏ ਔਰ ਸਾਈਂ ਦਾਸ ਅਤੇ ਰਾਮੋ ਜੀ ਬੂਹੇ ਢੋਕ ਕੇ ਬਾਹਰ ਚਲੇ ਗਏ ਅਤੇ ਆਪਣੇ ਕੱਚੇ ਕੋਠੇ ਵਿੱਚ ਜਾ ਵਿਸਰਾਮ ਕੀਤਾ। ਹੁਣ ਨਿਤ ਕਿਰਿਆ ਇਸ ਤਰ੍ਹਾਂ ਹੋ ਗਈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਇਸ ਨਵੇਂ ਘਰ ਵਿੱਚ ਲੱਗੇ, ਦੀਵਾਨ ਸੱਜ ਜਾਵੇ, ਭੋਗ ਪਏ ਅਤੇ ਪ੍ਰੇਮੀ ਘਰੋ ਕਰੀ ਚਲੇ ਜਾਣ। ਰਾਮੋ ਸਾਈਂ ਦਾਸ ਗੁਰੂ ਪਰਿਵਾਰ ਦੀ ਸੇਵਾ ਪ੍ਰਸ਼ਾਦ ਆਦਿ ਵਿੱਚ ਮਗਨ ਰਹਿਣ, ਪ੍ਰਸ਼ਾਦ ਛਕਾ ਕੇ ਆਪਣੇ ਕੱਚੇ ਕੋਠੇ ਆਰਾਮ ਕਰਨ, ਲੋਡੇ ਪੈਰ ਸੋਧਰ ਰਹਿਰਾਸ ਦਾ ਦੀਵਾਨ ਧਰਮਸਾਲ ਲੱਗੇ ਅਤੇ ਸਾਈਂ ਦਾ ਪ੍ਰਸ਼ਾਦ ਛਕਾ ਕੇ ਪਰਿਵਾਰ ਦਾ ਵਿਸਰਾਮ ਕਰਾ ਕੇ ਸਾਈਂ ਦਾਸ ਜੀ ਉਸੇ ਕੱਚੇ ਕੋਠੇ ਵਿੱਚ ਜਾ ਬਿਰਾਜਣ। ਸਮਾਂ ਬੀਤਦਾ ਗਿਆ, ਇਸ ਦਾ ਸੁਭਾਅ ਟੁਰਦੇ ਰਹਿਣਾ ਹੈ, ਸੋ ਇਸ ਨੇ ਬੀਤਣਾ ਹੀ ਹੋਇਆ ਕਿ ਸ੍ਰੀ ਗੁਰੂ ਜੀ ਨਾਨਕ ਮਤੇ ਤੋਂ ਮੁੜ ਪਏ ਹਨ। ਕੰਨ ਪਾਟਿਆਂ ਨੇ ਸ਼ਰਨ ਮੰਨ ਲਈ ਹੈ, ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਕੀਤਾ ਸਥਾਨ ਉਹਨਾਂ ਨੇ ਸਾੜ ਦਿੱਤਾ ਸੀ, ਸਤਿਗੁਰ ਨੇ ਕੇਸਰ ਦੇ ਤਰੌਂਕੇ ਦਿੱਤੇ ਹਨ ਤਾਂ ਫਿਰ ਪੁੰਗਰ ਆਇਆ ਹੈ, ਔਰ ਜੋ ਨਵੀਂ ਕਰੂੰਬਲੀ ਨਿਕਲੀ ਹੈ ਉਸ ਪਰ ਛਿਟਿਆਂ ਦੇ ਨਿਸ਼ਾਨ ਹਨ। ਮਿੱਠੇ ਰੀਠੇ ਦਾ ਬਿਰਛ ਵੀ ਜੋ ਜੋਗੀਆਂ ਨੇ ਖੋਹ ਲਿਆ ਸੀ, ਜੋਗੀਆਂ ਛੱਡ ਦਿੱਤਾ ਹੈ ਅਤੇ ਸ਼ਰਨ ਲੈ ਕੇ ਮੰਨ ਲਿਆ ਹੈ ਕਿ ਅੱਗੋਂ ਨੂੰ ਕਦੇ ਗੁਰੂ ਬਾਬੇ ਦੇ ਇਹ ਅਸਥਾਨ ਅਤੇ ਨਿਸ਼ਾਨ ਅਸੀਂ ਨਹੀਂ ਛੇੜਾਂਗੇ। ਇਸ ਤਰ੍ਹਾਂ ਦੀ ਜੀਤ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹਨ, ਔਰ ਮੰਜ਼ਲਾਂ ਛੇਤੀ ਛੇਤੀ ਕਰਕੇ ਡਰੋਲੀ ਵੱਲ ਧਾਏ ਆ ਰਹੇ ਹਨ। ਹਾਂ, ਗੁਰੂ ਸਮੁੰਦਰ ਭੱਜਾ ਆ ਰਿਹਾ ਹੈ ਕਿ ਪਾਵਨ ਸਿੱਖੀ, ਪਰਵਾਨ ਸਿੱਖੀ, ਪ੍ਰੇਮ ਪ੍ਰਵੇਦੀ ਸਿੱਖੀ ਨੂੰ ਆ ਗੱਲ ਆਵੇ। ਇਹ ਸੋਹਾਂ ਸਾਈਂ ਦਾਸ ਜੀ ਨੂੰ ਹਰਖ ਦੇ ਰਹੀਆਂ ਹਨ, ਚਾਓ ਪੁੱਜ ਰਹੇ ਹਨ, ਤਿਆਰੀਆਂ ਵੱਧ ਚੜ੍ਹ ਕੇ ਹੋ ਰਹੀਆਂ ਹਨ, ਪਰ ਹਾਏ, ਸਰੀਰ ਧਾਰੀ ਦੇ ਅੰਦਰ ਆਪਣੇ ਇਲਾਹੀ ਜਲਵੇ ਨਾਲ ਸਰੀਰ ਧਾਰੀ ਨੂੰ ਮਿਲਣ ਦੀ ਲੋਚਾ ਕਸਕਾਂ ਮਾਰਦੀ ਹੈ ਅਤੇ ਆ ਮਿਲੋ ਦੀ ਸਦਰ ਫੁੰਕਾਰੇ ਮਾਰਦੀ ਅੰਦਰੋਂ ਉੱਠਦੀ ਹੈ ਅਤੇ ਚੱਲੀ ਨਹੀਂ ਜਾਂਦੀ। ਮਾਤਾ ਗੰਗਾ ਜੀ ਜਿਨ੍ਹਾਂ ਨੇ ਆਪਣੇ ਪ੍ਰਾਣਪਤੀ ਦੀ ਸੇਵਾ ਡਾਢੇ ਪਿਆਰ ਅਤੇ ਉੱਚੇ ਰਸਾਂ ਵਿੱਚ ਕੀਤੀ ਹੋਈ ਸੀ, ਜਿਸ ਦੇ ਅੰਦਰ ਗੁਰੂ ਮੂਰਤੀ ਦਾ ਗਿਆਨ ਕਦਰ ਅਤੇ ਅਤ ਪ੍ਰੇਮ ਸੀ, ਇਸ ਰੰਗ ਨੂੰ ਵੇਖ ਕੇ ਬੜੇ ਨਿਹਾਲ ਹੁੰਦੇ ਸਨ। ਉਹਨਾਂ ਦੇ ਨੈਣ ਭਰ ਆਉਂਦੇ ਅਤੇ ਕਲੇਜਾ ਦਰਵ ਦਰਵ ਜਾਂਦਾ ਸੀ। ਰਾਮੋ ਜੀ ਅਤੇ ਸਾਈਂ ਦਾਸ ਵੱਲ ਬੜੀ ਮਿਹਰ ਪਿਆਰ ਅਤੇ ਅਸੀਸਾਂ ਭਰੀਆਂ ਨਿਗਾਹਾਂ ਨਾਲ ਤੱਕਦੇ ਸਨ। ਮਾਤਾ ਜੀ ਦੀ ਮਿਹਰ ਦੀ ਨਜ਼ਰ ਅਤੇ ਅਸੀਸ ਇੱਕ ਆਤਮ ਸਤਿਆ ਅਤੇ ਆਤਮ ਦਾਤ ਸੀ ਜੋ ਸਾਈਂ ਦਾਸ ਦੀ ਰੂਹ ਨੂੰ ਮਿਲ ਰਹੀ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।